ਹਰ ਕੀਰਤ ਰੁਤ ਆਈ, ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਹਜ਼ੂਰ ਕਹਿੰਦੇ ਨੇ, ਗੁਰਮੁਖੋ, ਹੁਣ ਤੇ ਵਾਹਿਗੁਰੂ ਦੀ ਕੀਰਤਨ ਭਗਤੀ ਦੀ ਰੁੱਤ ਆ ਗਈ ਹੈ ਇਸ ਕਲਯੁਗ ਦੇ ਵਿੱਚ। ਹੋਰ ਕੋਈ ਧਰਮ ਕਰਮ ਫਲੀਭੂਤ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਵਾਹਿਗੁਰੂ ਦੀ ਕੀਰਤੀ ਹੀ ਇਸ ਕਲਯੁਗ ਦਾ ਪ੍ਰਧਾਨ ਸਾਧਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਦੂਸਰੇ ਨੰਬਰ 'ਤੇ ਹੈ ਨਾਮ, ਨਾਮ ਅਤੇ ਕੀਰਤਨ ਇਹ ਕਲਯੁਗ ਦੇ ਪ੍ਰਧਾਨ ਸਾਧਨ ਨੇ। ਹਜ਼ੂਰ ਕਹਿੰਦੇ ਨੇ, ਹਰ ਕੀਰਤ ਰੁੱਤ ਆਈ, ਗੁਰਮੁਖੋ, ਵਾਹਿਗੁਰੂ ਦੀ ਕੀਰਤਨ ਭਗਤੀ ਦੀ ਹੁਣ ਬਹਾਰ ਆ ਗਈ ਹੈ, ਅਤੇ ਨਾਲ ਹੀ ਹਰ ਨਾਮ ਵਡਾਈ, ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰਨ ਦੀ ਰੁੱਤ ਆ ਗਈ ਹੈ। ਹਰ ਹਰ ਨਾਮ ਖੇਤ ਜਮਾਇਆ, ਅਤੇ ਜਿਹੜੇ ਭਾਈ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਨੇ, ਉਹਨਾਂ ਨੇ ਆਪਣੇ ਇਸ ਸਰੀਰ ਰੂਪੀ ਖੇਤ ਵਿੱਚ ਵਾਹਿਗੁਰੂ ਦੇ ਨਾਮ ਦਾ ਬੀਜ ਬੀਜਿਆ, ਅਤੇ ਨਾਲ ਉਸ ਬੀਜ ਨੂੰ ਅੱਗੇ ਜਮਾਇਆ, ਉਹਨੂੰ ਪੈਦਾ ਵੀ ਕੀਤਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਲਯੁਗ ਬੀਜ ਬੀਜੇ ਬਿਨ ਨਾ ਵੈ, ਸਭ ਲਾਹਾ ਮੂਲ ਗਵਾਇਆ। ਲਓ ਹੁਣ ਸਤਿਗੁਰੂ ਬੜੇ ਸਪਸ਼ਟ ਤਰੀਕੇ ਨਾਲ ਸਮਝਾਉਂਦੇ ਨੇ, ਐ ਗੁਰਮੁਖੋ, ਇਸ ਕਲਯੁਗ ਦੇ ਵਿੱਚ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਹੋਰ ਬੀਜ ਬੀਜਦਾ ਹੈ, ਇਹਦਾ ਮਤਲਬ ਕੋਈ ਹੋਰ ਪਿਛਲੇ ਯੁੱਗਾਂ ਦਾ ਧਰਮ ਕਰਮ ਕਰਦਾ ਹੈ, ਸਤ ਸੌਚ ਤਪ ਦਾਨ ਦੇ ਵਿੱਚ ਲੱਗਦਾ ਹੈ, ਸਭ ਲਾਹਾ ਮੂਲ ਗਵਾਇਆ, ਉਸਨੇ ਆਪਣਾ ਸਭ ਲਾਹਾ ਅਤੇ ਮੂਲ ਵੀ ਗਵਾ ਲਿਆ। ਕਿਉਂ? ਰੁੱਤ ਤਾਂ ਹੁਣ ਨਾਮ ਦੀ ਹੈ, ਵਾਹਿਗੁਰੂ ਦੀ ਸਿਫਤ ਸਲਾਹ ਦੀ ਹੈ। ਜੇ ਹੁਣ ਰੁੱਤ ਕੋਈ ਹੋਰ ਹੋਵੇ, ਬੀਜ ਕੋਈ ਹੋਰ ਬੀਜ ਦੇਈਏ, ਫਿਰ ਉਹ ਬੀਜ ਉੱਗਦਾ ਨਹੀਂ, ਉਹਦਾ ਮੂਲ ਵੀ ਅਤੇ ਲਾਭ ਦੋਵੇਂ ਚਲੇ ਜਾਂਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੂਆ ਪਲੋ ਸਮੋ ਸਵਾਓ। ਅਤੇ ਨਾਲ ਇਹ ਵੀ ਸਤਿਗੁਰੂ ਨੇ ਹਦਾਇਤ ਕੀਤੀ ਹੈ, ਆਨ ਰੁੱਤੀ ਆਨ ਬੋਈਏ ਫਲ ਨਾ ਫੁੱਲੇ ਤਾਹੀਂ। ਜੇ ਰੁੱਤ ਹੋਰ ਹੋਵੇ, ਕੋਈ ਬੀਜ ਹੋਰ ਬੀਜਦੇ ਰਹੀਏ, ਉਹ ਕਦੇ ਵੀ ਉੱਗਦਾ ਨਹੀਂ ਹੈ। ਇਸ ਲਈ ਹਜ਼ੂਰ ਕਹਿੰਦੇ, ਇਸ ਕਲਯੁਗ ਦੇ ਵਿੱਚ ਨਾਮ ਤੋਂ ਬਿਨਾਂ ਜਿਹੜਾ ਕੋਈ ਹੋਰ ਪਿਛਲੇ ਧਰਮਾਂ ਕਰਮਾਂ ਦਾ ਬੀਜ ਬੀਜਦਾ ਹੈ, ਉਹ ਤੇ ਆਪਣਾ ਲਾਹਾ ਤੇ ਮੂਲ ਦੋਵੇਂ ਗਵਾ ਲੈਂਦਾ ਹੈ। ਜਨ ਨਾਨਕ ਗੁਰਪੂਰਾ ਪਾਇਆ, ਮਨ ਹਿਰਦੈ ਨਾਮ ਲਖਾਏ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਦਾਸਾਂ ਨੇ ਗੁਰਪੂਰਾ ਪਾਇਆ, ਪੂਰਾ ਗੁਰੂ ਪ੍ਰਾਪਤ ਕੀਤਾ ਹੈ। ਮਨ ਹਿਰਦੈ ਨਾਮ ਲਖਾਏ ਜੀਓ, ਅਸੀਂ ਆਪਣੇ ਮਨ ਤੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਲਿਖਾਏ ਜੀਓ, ਬਈ ਪ੍ਰਗਟ ਕਰਕੇ ਜਾਣ ਲਿਆ ਹੈ। ਇਹਦਾ ਮਤਲਬ ਪੂਰੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦਾ ਨਾਮ ਇੱਕ ਸਾਡੇ ਅੰਦਰ ਵੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ, ਕਰਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਪਰਮ ਭੁਲਾਇਆ। ਤੇ ਨਾਲ ਹੀ ਸਤਿਗੁਰੂ ਦਾ ਇਹ ਵੀ ਹੁਕਮ ਹੈ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰਪ੍ਰਸਾਦ। ਉਹ ਅੰਮ੍ਰਿਤ ਨਾਮ ਸਾਡੇ ਅੰਦਰ ਵੀ ਹੈ, ਪਰ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਮਨ ਹਿਰਦੈ ਨਾਮ ਲਿਖਾਏ ਜੀਓ, ਅਸੀਂ ਆਪਣੇ ਮਨ ਤੇ ਹਿਰਦੇ ਵਿੱਚ ਉਸ ਨਾਮ ਨੂੰ ਜਾਣਨਾ ਕੀਤਾ, ਨਾਮ ਦੀ ਸੋਝੀ ਪ੍ਰਾਪਤ ਕਰ ਲਈ ਹੈ। ਕਲਯੁਗ ਹਰ ਕੀਆ, ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੈ ਟਿਕਾਏ ਜੀਓ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਨੇ ਹੁਣ ਕਲਯੁਗ ਨੂੰ ਪੈਦਾ ਕੀਤਾ। ਇਸ ਕਲਯੁਗ ਦੇ ਵਿੱਚ ਜਿਹੜੇ ਧਰਮ ਦੇ ਚਾਰ ਪੈਰ ਸਨ, ਸਤ ਸੌਚ ਤਪ, ਉਹ ਨਾਸ ਹੋ ਗਏ ਤੇ ਤੀਜਾ ਦਾਨ ਹੀ ਰਹਿ ਗਿਆ ਸੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਲਯੁਗ ਦੇ ਵਿੱਚ ਵਾਹਿਗੁਰੂ ਦੇ ਨਾਮ ਤੇ ਕੀਰਤਨ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰਕੇ ਜਿਹੜਾ ਚੌਥਾ ਪੈਰ ਸੀ ਨਾਮ ਤੇ ਕੀਰਤਨ ਦਾ, ਇਹ ਬਖਸ਼ਿਸ਼ ਕਰ ਦਿੱਤਾ, ਇਹ ਧਰਮ ਨੂੰ ਆਸਰਾ ਦੇ ਦਿੱਤਾ। ਹੁਣ ਜਿਹੜਾ ਚੌਥਾ ਪੈਰ ਸੀ ਉਹਦੇ ਉੱਤੇ ਧਰਮ ਟਿਕ ਰਿਹਾ ਸੀ ਤੇ ਦੂਸਰਿਆਂ ਨੂੰ ਟਿਕਾ ਰਿਹਾ ਸੀ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਧਰਮ ਰੂਪੀ ਤੌਲੇ ਨੂੰ, ਜਿਹੜਾ ਇੱਕ ਪੈਰ ਤੇ ਖਲੋਤਾ ਸੀ, ਉਸ ਨੂੰ ਨਾਮ ਤੇ ਕੀਰਤਨ ਦਾ ਸਹਾਰਾ ਦੇ ਕੇ ਤੇ ਉਸ ਨੂੰ ਇਉਂ ਪੂਰਨ ਦ੍ਰਿੜਤਾ ਤੇ ਮਜ਼ਬੂਤੀ ਪ੍ਰਦਾਨ ਕਰ ਦਿੱਤੀ। ਅਸਾ ਮਹੱਲਾ ਚੌਥਾ ਹਰ ਕੀਰਤ ਮਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ। ਹੁਣ ਅਗਲੇ ਸ਼ੰਤ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਵਾਹਿਗੁਰੂ ਦੀ ਕੀਰਤਨ ਭਗਤੀ ਤੇ ਨਾਮ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਹਰ ਕੀਰਤ ਮਨ ਭਾਈ ਪਰਮਗਤ ਪਾਈ, ਗੁਰਮੁਖੋ ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦੀ ਕੀਰਤਨ ਭਗਤੀ ਸਿਫਤ ਸਲਾਹ ਭਾਈ ਅੱਛੀ ਲੱਗੀ ਹੈ, ਪਰਮਗਤ ਪਾਈ ਉਸਨੇ ਪਰਮਗਤੀ ਕੇਵਲ ਮੁਕਤੀ ਪ੍ਰਾਪਤ ਕਰ ਲਈ। ਹਰ ਮਨ ਤਨ ਮੀਠ ਲਗਾਨ ਜੀਓ, ਹੇ ਪਿਆਰੇ ਜੀਓ, ਉਹਦੇ ਮਨ ਤੇ ਤਨ ਸਰੀਰ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਮਿੱਠਾ ਪਿਆਰਾ ਲੱਗਣ ਲੱਗ ਗਿਆ। ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਨ ਜੀਓ। ਇਸ ਪੰਕਤੀ ਦਾ ਅਨਵੇ ਕਰਕੇ ਅਰਥ ਲੱਗੇਗਾ ਤੁਰ ਮਸਤਕ ਭਾਗ ਪੁਰਾਨ ਜੀਓ, ਹੇ ਪਿਆਰੇ ਜੀਓ, ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਪੁਰਾਣ ਦਾ ਅਰਥ ਹੈ ਪੁਰਾਣੇ ਭਾਵ ਪਿਛਲੇ ਜਨਮਾਂ ਦੇ ਕੋਈ ਚੰਗੇ ਭਾਗ ਲਿਖੇ ਹੋਏ ਸਨ, ਉਹਨਾਂ ਨੇ ਗੁਰਮਤ ਹਰ ਧਿਆਇਆ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਭਾਵ ਸਿਮਰਨ ਕੀਤਾ। ਹਰ ਹਰ ਰਸ ਪਾਇਆ ਫਿਰ ਉਹਨਾਂ ਨੂੰ ਅੱਗੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰ ਲਿਆ, ਭਾਵ ਭਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਗੁਰਮਤ ਨੂੰ ਧਾਰਨ ਕਰਕੇ ਸਿਮਰਨ ਕਰਦੇ ਹਨ, ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਵੀ ਪ੍ਰਾਪਤ ਹੋ ਜਾਂਦਾ ਹੈ। ਤੁਰ ਮਸਤਕ ਭਾਗ ਹਰ ਨਾਮ ਸੁਹਾਗ, ਹਰ ਨਾਮੈ ਹਰ ਗੁਣ ਗਾਇਆ। ਜਿਨ੍ਹਾਂ ਦੇ ਮੱਥੇ ਤੇ ਧੁਰ ਤੋਂ ਹੀ ਚੰਗੇ ਭਾਗ ਲਿਖੇ ਹੋਏ ਸਨ, ਹਰ ਨਾਮ ਸੁਹਾਗ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਦਕਾ ਵਾਹਿਗੁਰੂ ਦਾ ਸੁਹਾਗ ਪ੍ਰਾਪਤ ਹੋ ਗਿਆ, ਉਹਦਾ ਮਿਲਾਪ ਸੁਖ ਹਾਸਲ ਹੋ ਗਿਆ। ਹਰ ਨਾਮੈ ਹਰ ਗੁਣ ਗਾਇਆ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ, ਕਿਉਂਕਿ ਨਾਮ ਤੇ ਕੀਰਤਨ ਕਲਯੁਗ ਦੇ ਦੋ ਹੀ ਪ੍ਰਧਾਨ ਸਾਧਨ ਨੇ। ਜਦੋਂ ਤੁਸੀਂ ਇਕੱਲੇ ਹੋਵੋ ਉਸ ਵੇਲੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੋ, ਤੇ ਜਦੋਂ ਸੰਗਤ ਦੇ ਰੂਪ ਦੇ ਵਿੱਚ ਬੈਠੇ ਹੋਵੋ ਤੇ ਫਿਰ ਭਾਈ ਤੁਸੀਂ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜੋ। ਇਉਂ ਹਰ ਨਾਮੈ ਹਰ ਗੁਣ ਗਾਇਆ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ। ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਹਰ ਨਾਮੈ ਹਰ ਸੋਹਾਇਆ। ਲਓ ਉਹਨਾਂ ਦੇ ਮੱਥੇ ਤੇ ਵਾਹਿਗੁਰੂ ਦੀ ਪ੍ਰੀਤੀ ਦੀ ਜਿਹੜੀ ਮਣੀ ਦਾ ਅਰਥ ਹੈ ਵੀ ਉਹ ਲਾਲੀ ਸੀ, ਇੱਕ ਰਤੀ ਸੀ, ਉਹ ਬਹੁਤ ਸੁੰਦਰ ਰੂਪ ਦੇ ਵਿੱਚ ਪ੍ਰਗਟ ਹੋ ਗਈ। ਭਾਵ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਨੇ ਨਾ, ਫਿਰ ਉਹਨਾਂ ਦੇ ਮੱਥੇ ਤੇ ਵਾਹਿਗੁਰੂ ਦੀ ਪ੍ਰੀਤੀ ਦੀ ਮਣੀ ਦਾ ਅਰਥ ਹੈ ਰਤੀ, ਭਾਵ ਇੱਕ ਲਾਲੀ, ਇੱਕ ਬੜੀ ਸੁੰਦਰਤਾ ਪ੍ਰਗਟ ਹੋ ਜਾਂਦੀ ਹੈ। ਹਰ ਨਾਮੈ ਹਰ ਸੋਹਾਇਆ, ਵਾਹਿਗੁਰੂ ਦਾ ਨਾਮ ਜਪ ਕੇ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਦੇ ਨਾਮ ਸਿਮਰਨ ਵਾਲਾ ਸੁਹਾਇਆ ਸੋਭਾ ਵਾਲਾ ਜੀਵਨ ਪ੍ਰਾਪਤ ਹੋ ਗਿਆ। ਜੋਤੀ ਜੋਤ ਮਿਲੀ ਪ੍ਰਭ ਪਾਇਆ, ਮਿਲ ਸਤਿਗੁਰ ਮਨੁਆ ਮਾਨ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਦੀ ਜਿਹੜੀ ਜੋਤ ਆਤਮਾ ਸੀ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜਾ ਰਲੀ। ਜੋਤੀ ਜੋਤ ਮਿਲੀ ਪ੍ਰਭ ਪਾਇਆ, ਉਹਨਾਂ ਦੀ ਜੋਤ ਵਾਹਿਗੁਰੂ ਦੇ ਵਿੱਚ ਮਿਲ ਗਈ। ਕਿਉਂ? ਉਹਨਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਜੋ ਕਰ ਲਿਆ। ਮਿਲ ਸਤਿਗੁਰ ਮਨੁਆ ਮਾਨ ਜੀਓ, ਭਾਈ ਸਤਿਗੁਰੂ ਨੂੰ ਮਿਲ ਕੇ ਹੀ ਇਹ ਜਿਹੜਾ ਮਨ ਹੈ ਵਾਹਿਗੁਰੂ ਤੇ ਪਤੀਜਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਤੇ ਮੰਨਦਾ ਹੈ। ਹਰ ਕੀਰਤ ਮਨ ਭਾਈ ਪਰਮਗਤ ਪਾਈ, ਹਰ ਮਨ ਤਨ ਮੀਠ ਲਗਾਨ ਜੀਓ। ਹਜ਼ੂਰ ਕਹਿੰਦੇ ਹੈ ਪਿਆਰੇ ਜੀ, ਹਰ ਕੀਰਤ ਮਨ ਭਾਈ, ਵੀ ਇਸ ਕਲਯੁਗ ਦੇ ਵਿੱਚ ਸਾਨੂੰ ਵਾਹਿਗੁਰੂ ਦੀ ਕੀਰਤੀ ਕਰਨੀ, ਸਿਫਤ ਸਲਾਹ ਕਰਨੀ ਮਨ ਨੂੰ ਬੜੀ ਅੱਛੀ ਲੱਗੀ ਹੈ, ਇਹਦਾ ਸਦਕਾ ਸੀ ਪਰਮਗਤੀ ਕੇਵਲ ਮੁਕਤੀ ਪ੍ਰਾਪਤ ਕਰ ਲਈ, ਤੁਰਿਆ ਅਵਸਥਾ ਪ੍ਰਾਪਤ ਕਰ ਲਈ। ਹਰ ਮਨ ਤਨ ਮੀਠ ਲਗਾਨ ਜੀਓ, ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਵਿੱਚ ਵੀ ਤੇ ਤਨ ਦੇ ਵਿੱਚ ਵੀ ਬਹੁਤ ਮਿੱਠਾ ਪਿਆਰਾ ਲੱਗ ਰਿਹਾ ਹੈ। ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਉਤਮ ਜਨ ਪ੍ਰਧਾਨ ਜੀਓ। ਹਜ਼ੂਰ ਫਰਮਾਉਂਦੇ ਨੇ ਹੇ ਪਿਆਰੇ ਜੀਓ, ਹਰ ਹਰ ਜਸ ਗਾਇਆ, ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਗਾਇਆ, ਪਹਿਲਾਂ ਨਾਮ ਦੀ ਗੱਲ ਸੀ, ਹੁਣ ਵਾਹਿਗੁਰੂ ਦੇ ਜਸ ਦੀ ਗੱਲ ਦੁਹਰਾਉਂਦੇ ਹਨ। ਹਰ ਹਰ ਜਸ ਗਾਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਰਤਨ ਗਾਇਆ, ਪਰਮ ਪਦ ਪਾਇਆ, ਉਹਨਾਂ ਨੇ ਵੀ ਪਰਮ ਪਦ ਨੂੰ, ਨਿਰਵਾਣ ਪਦ ਨੂੰ ਪ੍ਰਾਪਤ ਕਰ ਲਿਆ। ਤੇ ਉਤਮ ਜਨ ਪ੍ਰਧਾਨ ਜੀਓ, ਹੇ ਪਿਆਰੇ ਜੀਓ, ਉਹੀ ਜਨ ਗੁਰਮੁਖ ਪਿਆਰੇ ਸਭ ਤੋਂ ਉੱਤਮ ਸ੍ਰੇਸ਼ਟ ਨੇ ਤੇ ਸਭ ਤੋਂ ਪ੍ਰਧਾਨ ਮੁਖੀਏ ਹਨ, ਸਭ ਤੋਂ ਸ੍ਰੇਸ਼ਟ ਨੇ, ਸਭ ਤੋਂ ਵੱਡੇ ਉਹੀ ਧਾਰਮਿਕ ਆਗੂ ਨੇ। ਤਿੰਨ ਹਮ ਚਰਨ ਸਰੇਵਾ ਹੈ, ਖਿਨ ਖਿਨ ਪੱਗ ਧੋਵੈ ਹੈ, ਜਿਨ ਹਰ ਮੀਠ ਲਗਾਨ ਜੀਓ। ਹੇ ਪਿਆਰੇ ਜੀਓ, ਉਹ ਮਹਾਂਪੁਰਖ ਜਿਨ੍ਹਾਂ ਨੇ ਵਾਹਿਗੁਰੂ ਦਾ ਜਸ ਗਾ ਕੇ ਨਿਰਵਾਣ ਪਦ ਨੂੰ, ਤੁਰੀਆ ਪਦ ਨੂੰ ਪ੍ਰਾਪਤ ਕਰ ਲਿਆ ਹੈ, ਅਸੀਂ ਉਹਨਾਂ ਦੇ ਚਰਨਾਂ ਨੂੰ ਸੇਵਦੇ ਹਾਂ ਤੇ ਖਿਨ ਖਿਨ ਕਾਲ ਉਹਨਾਂ ਦੇ ਚਰਨਾਂ ਨੂੰ ਧੋਨੇ ਹਾਂ। ਜਿਨ ਹਰ ਮੀਠ ਲਗਾਨ ਜੀਓ, ਹੇ ਪਿਆਰੇ ਜੀਓ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਤੇ ਵਾਹਿਗੁਰੂ ਪਰਮੇਸ਼ਰ ਮਿੱਠਾ ਪਿਆਰਾ ਲੱਗਿਆ ਹੈ, ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਹਾਂ। ਹਰ ਮੀਠਾ ਲਾਇਆ ਪਰਮ ਸੁਖ ਪਾਇਆ, ਮੁਖ ਭਾਗਾ ਰਤੀ ਚਾਰੇ। ਹਜ਼ੂਰ ਫਰਮਾਉਂਦੇ ਨੇ, ਹਰ ਮੀਠਾ ਲਾਇਆ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਿੱਠਾ ਪਿਆਰਾ ਲੱਗਿਆ ਹੈ, ਪਰਮ ਸੁਖ ਪਾਇਆ, ਉਹਨਾਂ ਨੇ ਸਭ ਤੋਂ ਵੱਡਾ ਸੁਖ ਵਾਹਿਗੁਰੂ ਦੇ ਦਰਸ਼ਨਾਂ ਦਾ, ਮਿਲਾਪ ਦਾ ਹਾਸਲ ਕਰ ਲਿਆ। ਮੁਖ ਭਾਗਾ ਰਤੀ ਚਾਰੇ, ਹਜ਼ੂਰ ਕਹਿੰਦੇ ਬਈ ਉਹਨਾਂ ਦੇ ਮੁਖ ਦਾ ਅਰਥ ਹੈ ਮੁਖ ਉੱਤੇ, ਭਾਵ ਉਹਨਾਂ ਦੇ ਮੱਥੇ ਉੱਤੇ, ਚਾਰੇ ਦਾ ਅਰਥ ਬੜੇ ਸੁੰਦਰ ਭਾਗਾਂ ਦੀ ਰਤੀ, ਉਹ ਚਮਕ ਪਈ, ਭਾਵ ਉਹਨਾਂ ਦੇ ਮੱਥੇ ਤੇ ਸੁੰਦਰ ਭਾਗਾਂ ਦੀ ਮਣੀ ਚਮਕ ਪਈ, ਕਿਉਂਕਿ ਉਹਨਾਂ ਨੇ ਪਰਮ ਸੁਖ ਨੂੰ ਪ੍ਰਾਪਤ ਕਰ ਲਿਆ ਹੈ। ਗੁਰਮਤ ਹਰ ਗਾਇਆ, ਹਰ ਹਾਰ ਉਰ ਪਾਇਆ, ਹਰ ਨਾਮਾ ਕੰਠ ਧਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮਤ ਹਰ ਗਾਇਆ, ਉਹਨਾਂ ਗੁਰਮੁਖਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਜਸ ਨੂੰ ਗਾਇਆ ਤੇ ਹਰ ਹਾਰ ਉਰ ਪਾਇਆ ਤੇ ਵਾਹਿਗੁਰੂ ਦੇ ਸਿਮਰਨ ਦਾ ਹਾਰ ਆਪਣੇ ਗਲ ਵਿੱਚ ਪਾਇਆ ਤੇ ਹਰ ਨਾਮਾ ਕੰਠ ਧਾਰੇ ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਕੰਠ ਵਿੱਚ ਕੰਠੇ ਵਾਂਗੂ ਧਾਰਨ ਕਰਦੇ ਨੇ। ਕਿਉਂਕਿ ਇੱਕ ਤਾਂ ਹਾਰ ਹੁੰਦਾ ਨਾ, ਉਹ ਤਾਂ ਥੱਲੇ ਤੱਕ ਹੁੰਦਾ, ਜਿਹੜਾ ਸਵਾਸ ਗ੍ਰਾਸ ਸਿਮਰਨ ਹੈ, ਇਹ ਮਾਨੋ ਉਹਨਾਂ ਗੁਰਮੁਖਾਂ ਨੇ ਹਾਰ ਪਾਇਆ ਗਲ ਦੇ ਵਿੱਚ, ਤੇ ਜਿਹੜਾ ਆਪਣੇ ਕੰਠ ਵਿੱਚ ਮੱਧਮਾ ਬਾਣੀ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜਾਪ ਕਰਦੇ ਹਨ, ਉਹ ਮਾਨੋ ਵਾਹਿਗੁਰੂ ਦੇ ਨਾਮ ਦਾ ਕੰਠਾ ਉਹਨਾਂ ਨੇ ਗਲ ਦੇ ਵਿੱਚ ਪਾ ਲਿਆ। ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ, ਸਭ ਆਤਮ ਰਾਮ ਪਛਾਣ ਜੀਓ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ ਸਭ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਹੀ ਵੇਖਦੇ ਨੇ। ਸਭ ਆਤਮ ਰਾਮ ਪਛਾਣ ਜੀਓ, ਹੇ ਪਿਆਰੇ ਜੀਓ, ਉਹ ਗੁਰਮੁਖ ਪਿਆਰੇ ਸਾਰਿਆਂ ਨੂੰ ਹੀ ਆਤਮਾ ਤੇ ਰਾਮ ਬ੍ਰਹਮ ਦਾ ਰੂਪ ਪਛਾਣਦੇ ਨੇ, ਇਹ ਗੁਰਮੁਖਾਂ ਦੀ ਦ੍ਰਿਸ਼ਟੀ ਹੈ, ਔਰ ਉਹਨਾਂ ਨੂੰ ਵਾਹਿਗੁਰੂ ਤੋਂ ਸਿਵਾਏ ਹੋਰ ਕੁਛ ਦਿਸਦਾ ਹੀ ਨਹੀਂ। ਦੋਏ ਦੋਏ ਲੋਚਨ ਪੇਖਾ, ਹਾਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇ ਗੱਲ ਕਹਿਣ ਨਾ ਜਾਏ। ਵੇਦ ਵਿੱਚ ਇੱਕ ਸ਼ੁਰਤੀ ਆਈ ਹੈ, ਸਰਬ ਖਲੰਗ ਵਿਦੰਗ ਬ੍ਰਹਮ, ਬਈ ਉਹਨਾਂ ਨੂੰ ਸਾਰਿਆਂ ਦੇ ਵਿੱਚ ਹੀ ਬ੍ਰਹਮ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ। ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਬ੍ਰਹਮ ਦ੍ਰਿਸ਼ਟੀ ਵਾਲੇ ਮਹਾਂਪੁਰਖਾਂ ਦਾ ਜ਼ਿਕਰ ਕਰਦੇ ਹਨ, ਉਹ ਸਾਰਿਆਂ ਨੂੰ ਇੱਕ ਸਮਾਨ ਦ੍ਰਿਸ਼ਟੀ ਕਰਕੇ ਵੇਖਦੇ ਨੇ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਉਹਨਾਂ ਦੀ ਦ੍ਰਿਸ਼ਟੀ ਹੁੰਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਜਿਵੇਂ ਚਾਹੇ ਹਜ਼ਾਰਾਂ ਮਣਕਿਆਂ ਦੀ ਮਾਲਾ ਹੋਵੇ, ਸੂਤ ਉਹਦੇ ਵਿੱਚ ਇੱਕ ਹੀ ਹੁੰਦਾ ਨਾ, ਇਸੇ ਤਰ੍ਹਾਂ ਉਹ ਵਾਹਿਗੁਰੂ ਸਾਰੇ ਜੀਵਾਂ ਦੇ ਵਿੱਚ ਤੇ ਸਾਰੇ ਸਰੀਰਾਂ ਵਿੱਚ ਇੱਕੋ ਹੀ ਪਰਿਪੂਰਨ ਹੋ ਰਿਹਾ ਹੈ, ਉਹ ਉਸ ਵਾਹਿਗੁਰੂ ਨੂੰ ਆਤਮਾ ਤੇ ਬ੍ਰਹਮ ਸਰੂਪ ਕਰਕੇ ਪਛਾਣ ਲੈਂਦੇ ਹਨ। ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਉਤਮ ਜਨ ਪ੍ਰਧਾਨ ਜੀਓ। ਹਜ਼ੂਰ ਕਹਿੰਦੇ ਨੇ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਜਸ ਨੂੰ ਗਾਇਆ ਤੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ, ਉਹੀ ਗੁਰਮੁਖ ਪਿਆਰੇ ਸਭ ਤੋਂ ਉੱਤਮ ਸ੍ਰੇਸ਼ਟ ਨੇ ਤੇ ਉਹੀ ਸਭ ਤੋਂ ਪ੍ਰਧਾਨ ਮੁਖੀਏ ਨੇ, ਉਹੀ ਸਭ ਤੋਂ ਵੱਡੇ ਧਾਰਮਿਕ ਆਗੂ ਹਨ। ਸਤਸੰਗਤ ਮਨ ਭਾਈ, ਹਰ ਰਸਨ ਰਸਾਈ, ਵਿੱਚ ਸੰਗਤ ਹਰ ਰਸ ਹੋਏ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵੀ ਨਾਮ ਰਸ ਦੀ ਦਾਤ ਕਿੱਥੋਂ ਪ੍ਰਾਪਤ ਹੁੰਦੀ ਹੈ, ਤਾਂ ਹਜ਼ੂਰ ਆਪਣਾ ਤਜਰਬਾ ਦੱਸਦੇ ਨੇ, ਸਤਸੰਗਤ ਮਨ ਪਾਈ। ਗੁਰਮੁਖੋ, ਸਾਡੇ ਮਨ ਦੇ ਵਿੱਚ ਸਤਸੰਗਤ ਬੜੀ ਚੰਗੀ ਲੱਗੀ ਹੈ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕ ਨਾਮ ਵਿਖਾਣੀ ਹੈ। ਸਤਸੰਗਤ ਕਿਸ ਨੂੰ ਕਹਿੰਦੇ ਨੇ? ਜਿੱਥੇ ਇੱਕ ਨਾਮ ਦੀ ਗੱਲ ਹੋਵੇ, ਨਾਮ ਦੀ ਚਰਚਾ ਹੋਵੇ, ਬਾਣੀ ਤੋਂ ਬਿਨਾਂ ਹੋਰ ਕੋਈ ਗੱਲ ਨਾ ਹੋਵੇ। ਸਤਸੰਗਤ ਮਨ ਪਾਈ, ਜੈ ਸਤਿਗੁਰ ਤਹਿ ਸਤਸੰਗਤ ਬਣਾਈ। ਸਤਸੰਗਤ ਦੀ ਨਿਸ਼ਾਨੀ ਜਿੱਥੇ ਸਤਿਗੁਰੂ ਮਹਾਰਾਜ ਆਪ ਵੀ ਸਿੰਘਾਸਨ ਤੇ ਪ੍ਰਕਾਸ਼ਮਾਨ ਹੋਣ, ਉਹ ਸਤਸੰਗਤ, ਗੁਰੂ ਦੀ ਸੰਗਤ ਸਾਡੇ ਮਨ ਨੂੰ ਬੜੀ ਅੱਛੀ ਲੱਗੀ ਹੈ। ਹਰ ਰਸਨ ਰਸਾਈ ਤੇ ਸੰਗਤ ਵਿੱਚ ਜਾ ਕੇ ਆਪਣੀ ਰਸਨਾ ਨੂੰ ਅਸੀਂ ਵਾਹਿਗੁਰੂ ਦੇ ਨਾਮ ਦੇ ਬਾਣੀ ਦੇ ਰਸ ਵਿੱਚ ਰਸਾ ਲਿਆ, ਕਿਉਂਕਿ ਇਹ ਵੀ ਇੱਕ ਅਸੂਲ ਹੈ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਜੈਸੀ ਸੰਗਤ ਤੈਸੀ ਰੰਗਤ ਦੇ ਵਾਕ ਅਨੁਸਾਰ ਸਾਧ ਸੰਗਤ ਤੋਂ ਬਿਨਾਂ ਭਗਤੀ ਦੀ ਲਾਗ ਵੀ ਨਹੀਂ ਲੱਗਦੀ, ਤੇ ਬਿਨਾਂ ਲਾਗ ਤੋਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਸਤਸੰਗਤ ਮਨ ਪਾਈ, ਸਾਨੂੰ ਗੁਰੂ ਦੀ ਸਤਸੰਗਤ ਬੜੀ ਅੱਛੀ ਲੱਗੀ ਹੈ। ਕਿਉਂ? ਅਸੀਂ ਸੰਗਤ ਵਿੱਚ ਜਾ ਕੇ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਵਾਹਿਗੁਰੂ ਦੇ ਨਾਮ ਬਾਣੀ ਦੇ ਰਸ ਵਿੱਚ ਰਸਾ ਦਿੱਤਾ, ਆਪਣੀ ਰਸਨਾ ਦੁਆਰਾ ਪਾਠ ਕਰਨ ਲੱਗ ਪਏ, ਰਸਨਾ ਦੁਆਰਾ ਨਾਮ ਜਪਣ ਲੱਗ ਪਏ, ਵਿੱਚ ਸੰਗਤ ਹਰ ਰਸ ਹੋਏ ਜੀਓ। ਹੇ ਪਿਆਰੇ ਜੀਓ, ਸੰਗਤ ਵਿੱਚ ਬੈਠ ਕੇ ਜਦੋਂ ਅਸੀਂ ਸੇਵਾ ਸਿਮਰਨ ਨਾਮ ਦੀ ਸਾਧਨਾ ਕਰਦੇ ਹਾਂ ਜਾਂ ਸਰਵਣ ਸਿਮਰਨ ਰੂਪ ਭਗਤੀ ਕਰਦੇ ਹਾਂ, ਇਹਦੇ ਨਾਲ ਹਰ ਰਸ ਹੋਏ ਜੀਓ, ਸਾਨੂੰ ਵਾਹਿਗੁਰੂ ਦਾ ਰਸ ਇੱਕ ਅਨੋਖਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨਾ ਕੋਏ ਜੀਓ। ਹਜ਼ੂਰ ਕਹਿੰਦੇ ਭਾਈ, ਸਤਸੰਗਤ ਵਿੱਚ ਅਸਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹੀ ਆਰਾਧਿਆ ਹੈ ਤੇ ਗੁਰ ਸ਼ਬਦ ਵਿਗਾਸਿਆ, ਗੁਰੂ ਕੇ ਸ਼ਬਦ ਰਾਹੀਂ ਸਾਡਾ ਹਿਰਦਾ ਕਮਲ ਦੇ ਫੁੱਲ ਵਾਂਗ ਖਿੜ ਗਿਆ। ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਪ੍ਰਾਪਤ ਹੋ ਗਈ। ਬੀਜਾ ਅਵਰ ਨਾ ਕੋਏ ਜੀਓ, ਹਜ਼ੂਰ ਕਹਿੰਦੇ ਭਾਈ ਸਤਸੰਗਤ ਦੇ ਵਿੱਚ ਗੁਰੂ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਸਾਨੂੰ ਦਿਸਦਾ ਹੀ ਨਹੀਂ ਹੈ। ਅਵਰ ਨਾ ਕੋਈ ਹਰ ਅੰਮ੍ਰਿਤ ਸੋਏ ਜਨ ਪੀਆ ਸੋ ਬਿਧ ਜਾਣੈ। ਹਜ਼ੂਰ ਕਹਿੰਦੇ ਨੇ ਅਵਰ ਨਾ ਕੋਈ ਹਰ ਅੰਮ੍ਰਿਤ ਸੋਏ, ਗੁਰਮੁਖੋ ਦੁਨੀਆਂ ਅੰਮ੍ਰਿਤ ਨੂੰ ਭਾਲਦੀ ਫਿਰਦੀ ਹੈ। ਅੰਮ੍ਰਿਤ ਇੱਕ ਉਹ ਪਦਾਰਥ ਹੈ ਵੀ ਜੋ ਮਨੁੱਖ ਨੂੰ ਮ੍ਰਿਤੂ ਤੋਂ ਰਹਿਤ ਕਰ ਦਿੰਦਾ, ਮੌਤ ਦਾ ਡਰ ਖਤਮ ਕਰ ਦਿੰਦਾ। ਪਰ ਹਜ਼ੂਰ ਕਹਿੰਦੇ ਨੇ ਉਹ ਅੰਮ੍ਰਿਤ ਹੈ ਕੀ? ਅਵਰ ਨਾ ਕੋਈ ਹਰ ਅੰਮ੍ਰਿਤ ਸੋਏ, ਗੁਰਮੁਖੋ ਵਾਹਿਗੁਰੂ ਦਾ ਨਾਮ ਹੀ ਅਸਲੀ ਅੰਮ੍ਰਿਤ ਹੈ, ਉਸ ਨਾਮ ਤੋਂ ਬਿਨਾਂ ਹੋਰ ਕੋਈ ਦੂਜਾ ਅੰਮ੍ਰਿਤ ਨਹੀਂ ਹੈ। ਜਿਨ ਪੀਆ ਸੋ ਬਿਧ ਜਾਣਾ, ਜਿਸਨੇ ਉਸ ਨਾਮ ਦੇ ਅੰਮ੍ਰਿਤ ਨੂੰ ਪੀਤਾ, ਉਹੀ ਉਹਦੀ ਤਰਕੀਬ ਨੂੰ ਔਰ ਉਹਦੀ ਅਗਮਗਾਧ ਗਤੀ ਨੂੰ ਜਾਣਦਾ ਹੈ, ਭਾਵ ਜਿਸਨੇ ਅੰਮ੍ਰਿਤ ਛਕਿਆ ਹੀ ਨਹੀਂ ਉਹ ਅੰਮ੍ਰਿਤ ਦੇ ਸਵਾਦ ਨੂੰ ਨਹੀਂ ਜਾਣ ਸਕਦਾ। ਜਿਸਨੇ ਕਦੀ ਕੋਈ ਸਵਾਦਲਾ ਪਦਾਰਥ ਚਖਿਆ ਨਹੀਂ, ਉਹਦੇ ਸਵਾਦ ਦਾ ਉਹਨੂੰ ਨਹੀਂ ਪਤਾ ਲੱਗ ਸਕਦਾ। ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਸ ਜਾਣੇ। ਅਲੌਤੀ ਦਾ ਅਰਥ ਹੈ ਮਿਸ਼ਰੀ, ਵੀ ਮਿਸ਼ਰੀ ਦਾ ਕਿਸੇ ਨੇ ਸ਼ਰਬਤ ਤਿਆਰ ਕੀਤਾ ਹੋਵੇ ਤੇ ਜਿਹਨੇ ਪੀਤਾ ਉਹੀ ਉਹਦੇ ਸਵਾਦ ਨੂੰ ਜਾਣ ਸਕਦਾ ਨਾ, ਜਿਹਨੇ ਪੀਤਾ ਹੀ ਨਹੀਂ ਉਹ ਕਿਵੇਂ ਹੋਰ ਸਵਾਦ ਨੂੰ ਜਾਣ ਸਕੇਗਾ। ਇਸੇ ਲਈ ਹਜ਼ੂਰ ਕਹਿੰਦੇ ਵੀ ਅਸਲੀ ਵਾਹਿਗੁਰੂ ਦਾ ਨਾਮ ਹੀ ਅੰਮ੍ਰਿਤ ਹੈ ਔਰ ਉਸ ਤੋਂ ਬਿਨਾਂ ਹੋਰ ਕੋਈ ਦੂਸਰਾ ਅੰਮ੍ਰਿਤ ਨਹੀਂ ਹੈ। ਜਿਸਨੇ ਪੀਤਾ ਹੈ ਉਹੀ ਉਹਦੇ ਸਵਾਦ ਦੀ ਵਿਧੀ ਨੂੰ ਔਰ ਉਸਦੇ ਜਪਣ ਦੀ ਵਿਧੀ ਨੂੰ, ਉਹਦੀ ਅਮਲ ਦੀ ਵਿਧੀ ਨੂੰ ਜਾਣਦਾ ਹੈ। ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ। ਤਨ ਹੈ ਪੂਰਾ ਗੁਰੂ ਜਿਸ ਦੀ ਕਿਰਪਾ ਦੁਆਰਾ ਪ੍ਰਭ ਪਾਇਆ ਤੇ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਤਨ ਹੈ ਪੂਰਾ ਸਤਿਗੁਰੂ ਜਿਸ ਦੀ ਮਿਹਰ ਨਾਲ ਵਾਹਿਗੁਰੂ ਨੂੰ ਪ੍ਰਾਪਤ ਕੀਤਾ, ਲਗ ਸੰਗਤ ਨਾਮ ਪਛਾਣੈ। ਹਜ਼ੂਰ ਕਹਿੰਦੇ ਸੰਗਤ ਦੇ ਨਾਲ ਜੁੜ ਕੇ ਹੀ, ਗੁਰੂ ਦੀ ਸੰਗਤ ਨਾਲ ਜੁੜ ਕੇ ਹੀ ਉਹ ਗੁਰਮੁਖ ਵਿਅਕਤੀ ਨਾਮ ਨੂੰ ਪਛਾਣਦਾ, ਨਾਮ ਅੰਮ੍ਰਿਤ ਦੀ ਪਛਾਣ ਕਰਦਾ ਵੀ ਅਸਲੀ ਤੇ ਨਾਮ ਹੀ ਅੰਮ੍ਰਿਤ ਹੈ ਔਰ ਉਹ ਗੁਰੂ ਦੀ ਸੰਗਤ ਨਾਲ ਜੁੜ ਕੇ ਉਸ ਨਾਮ ਅੰਮ੍ਰਿਤ ਦੀ ਪਛਾਣ ਕਰ ਲੈਂਦਾ ਹੈ। ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਮਰ ਨਾ ਕੋਏ ਜੀਓ। ਕਿਵੇਂ ਉਹ ਪਛਾਣ ਕਰਦਾ ਹੈ? ਹਜ਼ੂਰ ਕਹਿੰਦੇ ਨਾਮੋ ਸੇਵ, ਉਹ ਗੁਰਮੁਖ ਨਾਮ ਦੀ ਹੀ ਸੇਵਾ ਕਰਦਾ ਹੈ, ਨਾਮੋ ਆਰਾਧੈ ਤੇ ਨਾਮ ਦਾ ਹੀ ਸਿਮਰਨ ਕਰਦਾ ਹੈ, ਨਾਮ ਦੀ ਹੀ ਸੇਵਾ ਕਰਦਾ ਹੈ, ਨਾਮ ਦਾ ਹੀ ਸਿਮਰਨ ਕਰਦਾ ਹੈ। ਬਿਨ ਨਾਮੈ ਅਵਰ ਨਾ ਕੋਈ ਜੀਓ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਹੋਰ ਕੋਈ ਉਹਨੂੰ ਸਾਧਨ ਉਸਦੇ ਮੁਕਾਬਲੇ ਦਾ ਦਿਸਦਾ ਹੀ ਨਹੀਂ, ਕਿਉਂਕਿ ਉਸਦਾ ਨਾਮ ਤੇ ਭਰੋਸਾ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਹਜ਼ੂਰ ਕਹਿੰਦੇ ਨੇ ਠੀਕ ਹੈ, ਦੁਨੀਆਂ ਵਿੱਚ ਸਾਧਨ ਤਾਂ ਹੋਰ ਵੀ ਬੜੇ ਨੇ, ਪਰ ਇਸ ਕਲਯੁਗ ਦੇ ਵਿੱਚ ਤਾਂ ਨਾਮ ਹੀ ਸਭ ਤੋਂ ਵੱਡਾ ਸਾਧਨ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੋਤ ਨਾਹੀ ਨਾਹੀ ਮਤ ਪਰੋ ਭੁੱਲੋ ਭੁੱਲੋ। ਪਿੱਛੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਸੀ ਨਾ, ਕਲਯੁਗ ਬੀਜ ਬੀਜੇ ਬਿਨ ਨਾਵੈ ਸਭ ਲਾਹਾ ਮੂਲ ਗੁਆਇਆ। ਇਸ ਕਲਯੁਗ ਦੇ ਵਿੱਚ ਜਿਹੜਾ ਨਾਮ ਤੋਂ ਬਿਨਾਂ ਕਿਸੇ ਹੋਰ ਧਰਮ ਕਰਮ ਦਾ ਬੀਜ ਬੀਜਦਾ ਹੈ ਉਹ ਉੱਗਦਾ ਨਹੀਂ, ਉਹ ਆਪਣਾ ਮੂਲ ਤੇ ਲਾਹਾ ਵੀ ਗੁਆ ਲੈਂਦਾ। ਇਸੇ ਲਈ ਹੋਰ ਧਰਮ ਕਰਮ ਕਰਨ ਦੀ ਥਾਂ ਤੇ ਸਿਮਰਨ ਕਰਨਾ ਚਾਹੀਦਾ ਹੈ। ਸਤਸੰਗਤ ਮਨ ਪਾਈ ਹਰ ਰਸਨ ਰਸਾਈ, ਵਿੱਚ ਸੰਗਤ ਹਰ ਰਸ ਹੋਏ ਜੀਓ। ਗੁਰਮੁਖੋ, ਸਾਨੂੰ ਤਾਂ ਆਪਣੇ ਮਨ ਵਿੱਚ ਗੁਰੂ ਦੀ ਸਤਸੰਗਤ ਹੀ ਪਾਈ ਹੈ, ਤੇ ਅਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਹਰ ਰਸਨ ਰਸਾਈ, ਆਪਣੀ ਰਸਨਾ ਨੂੰ ਵਾਹਿਗੁਰੂ ਦੇ ਨਾਮ ਰਸ ਵਿੱਚ ਰਸਾ ਲਿਆ, ਭਾਵ ਗੁਰੂ ਦੀ ਸੰਗਤ ਵਿੱਚ ਆ ਕੇ ਅਸੀਂ ਪਹਿਲਾਂ ਰਸਨਾ ਤੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ। ਇਹ ਰਸਨਾ ਹੈ ਹੀ ਨਾਮ ਜਪਣ ਵਾਸਤੇ, ਵਾਹਿਗੁਰੂ ਨੇ ਦਿੱਤੀ ਹੈ, ਤੁਸੀਂ ਸਤਿਗੁਰੂ ਨੂੰ ਪੁੱਛ ਕੇ ਦੇਖੋ। ਹਜ਼ੂਰ ਕਹਿੰਦੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਤੇ ਜੇ ਅਸੀਂ ਰਸਨਾ ਤੋਂ ਨਾਮ ਨਹੀਂ ਜਪਾਂਗੇ ਤਾਂ ਸਤਿਗੁਰੂ ਪਤਾ ਕੀ ਕਹਿੰਦੇ ਨੇ ਰਸਨਾ ਨੂੰ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਜੇ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਨਹੀਂ ਜਪਾਂਗੇ ਉਹਨੂੰ ਤਿਲ ਤਿਲ ਕਰਕੇ ਕੱਟਿਆ ਜਾਣਾ, ਇਹਨੂੰ ਸਜ਼ਾ ਮਿਲੇਗੀ। ਇਸੇ ਲਈ ਰਸਨਾ ਤੋਂ ਨਾਮ ਜਪਣਾ ਚਾਹੀਦਾ। ਹਜ਼ੂਰ ਕਹਿੰਦੇ ਨੇ ਸਾਡੇ ਮਨ ਵਿੱਚ ਸਤਸੰਗਤ ਬੜੀ ਅੱਛੀ ਲੱਗੀ ਹੈ, ਤੇ ਅਸੀਂ ਸਤਸੰਗਤ ਵਿੱਚ ਜਾ ਕੇ ਆਪਣੀ ਰਸਨਾ ਨੂੰ ਨਾਮ ਦੇ ਰਸ ਵਿੱਚ ਰਸਾ ਲਿਆ। ਵਿੱਚ ਸੰਗਤ ਹਰ ਰਸ ਹੋਏ ਜੀਓ, ਗੁਰਮੁਖੋ ਸੰਗਤ ਵਿੱਚ ਆ ਕੇ ਹੀ ਵਾਹਿਗੁਰੂ ਦੇ ਨਾਮ ਬਾਣੀ ਦਾ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ, ਕਿਉਂਕਿ ਇਕੱਲਿਆਂ ਕਈ ਵਾਰੀ ਨਾਮ ਜਪਦਿਆਂ ਹੋਇਆਂ ਮਨ ਕਿਸੇ ਵਿਰਲੇ ਗੁਰਮੁਖ ਪਿਆਰੇ ਦਾ ਜੁੜਦਾ ਹੈ, ਸੰਗਤ ਵਿੱਚ ਆ ਕੇ ਹਰਕਦਾ ਹੀ ਮਨ ਉਸ ਪਾਸੇ ਜੁੜ ਜਾਂਦਾ। ਸੰਗਤ ਵਿੱਚ ਆ ਕੇ ਜਦੋਂ ਕਈ ਗੁਰਮੁਖ ਪਿਆਰੇ ਕੀਰਤਨ ਵੀ ਕਰਦੇ ਹਨ ਤੇ ਨਾਲ ਸਿਮਰਨ ਵੀ ਕਰਾਉਂਦੇ ਹਨ, ਉਹ ਉਸ ਵੇਲੇ ਸੁੱਤੇ ਸਿੱਧ ਹੀ ਸਾਰਿਆਂ ਦਾ ਮਨ ਉਸ ਪਾਸੇ ਜੁੜ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਭਾਈ ਸੰਗਤ ਦੀ ਮਹਿਮਾ ਇਸ ਕਲਯੁਗ ਦੇ ਵਿੱਚ ਸਭ ਤੋਂ ਵੱਡੀ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਕਿਉਂਕਿ ਸੰਗਤ ਵਿੱਚ ਆ ਕੇ ਨਾਮ ਬਾਣੀ ਦਾ ਰਸ ਪ੍ਰਾਪਤ ਹੋ ਜਾਂਦਾ ਹੈ। ਹਰ ਦਇਆ ਪ੍ਰਭ ਤਾਰਹੋ, ਪਾਖਣ ਹਮ ਤਾਰਹੋ, ਕੱਢ ਲੇ ਵੋ ਸ਼ਬਦ ਸੁਭਾਏ ਜੀਓ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੇ ਕਲਯੁਗੀ ਜੀਵ ਹਾਂ, ਪਾਪੀ ਹਾਂ, ਅਸੀਂ ਕਿਵੇਂ ਬਖਸ਼ੇ ਜਾ ਸਕਦੇ ਹਾਂ? ਤਾਂ ਹਜ਼ੂਰ ਕਹਿੰਦੇ ਜੇ ਨਾਮ ਵੀ ਨਹੀਂ ਜਪਿਆ ਜਾਂਦਾ, ਕੁਛ ਹੋਰ ਵੀ ਨਹੀਂ ਕੀਤਾ ਜਾਂਦਾ, ਚਲੋ ਇੱਕ ਵਾਰੀ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰ ਲਿਆ ਕਰੋ, ਗੁਰੂ ਦੇ ਦਰ ਤੇ ਟਹਿ ਕੇ ਇੱਕ ਵਾਰੀ ਇਹ ਜੋਦੜੀ ਕਰ ਲਿਆ ਕਰੋ। ਕਿਵੇਂ? ਹਰ ਦਇਆ ਪ੍ਰਭ ਤਾਰੋ, ਪਾਖਣ ਹਮ ਤਾਰੋ। ਹੇ ਵਾਹਿਗੁਰੂ ਜੀ, ਅਸੀਂ ਤੇ ਪਾਖਣ ਦਾ ਅਰਥ ਹੈ ਪੱਥਰ ਹਾਂ, ਅਸੀਂ ਤੇ ਪੱਥਰ ਹਾਂ, ਸਾਡੇ ਤੇ ਦਇਆ ਧਾਰਨ ਕਰੋ, ਸਾਡੇ ਤੇ ਮਿਹਰ ਕਰੋ, ਤੇ ਅਸੀਂ ਤੇ ਪੱਥਰਾਂ ਵਰਗੇ ਅੰਦਰੋਂ ਤੇ ਬਾਹਰੋਂ ਕਠੋਰ ਤੇ ਨਾਮ ਬਾਣੀ ਦੇ ਰੰਗ ਤੋਂ ਅਪਜ ਰਹਿਣ ਵਾਲੇ ਹਾਂ, ਤੇ ਕਿਰਪਾ ਕਰਕੇ ਸਾਨੂੰ ਵੀ ਤਾਰ ਦਿਓ। ਕੱਢ ਲੇਵੋ ਸ਼ਬਦ ਸੁਭਾਏ ਜੀਓ, ਤੇ ਸਾਨੂੰ ਮਹਾਰਾਜ ਸ਼ਬਦ ਦੇ ਨਾਲ ਜੋੜ ਕੇ ਨਾਮ ਬਾਣੀ ਦੀ ਟੇਕ ਬਖਸ਼ਿਸ਼ ਕਰਕੇ, ਤੇ ਮਹਾਰਾਜ ਸਾਨੂੰ ਇਸ ਭਵ ਸਾਗਰ ਦੇ ਵਿੱਚੋਂ ਸੁਭਾਏ ਦਾ ਅਰਥ ਵੀ ਸੁਭਾਵਕ ਸੁਤੇ ਸਿੱਧ ਹੀ ਬਾਹਰ ਕੱਢ ਲਵੋ, ਕਿਉਂਕਿ ਗੁਰੂ ਕਾ ਸ਼ਬਦ ਤੇ ਗੁਰੂ ਦਾ ਨਾਮ ਇਹ ਜਹਾਜ਼ ਨੇ। ਜਦੋਂ ਕਿਸੇ ਪੱਥਰ ਚਾਹੇ ਕਿੰਨਾ ਵੀ ਭਾਰੀ ਹੁੰਦਾ ਹੈ, ਕਠੋਰ ਵੀ ਹੁੰਦਾ ਹੈ, ਉਹਨੂੰ ਪਾਣੀ ਵਿੱਚ ਸੁੱਟੋ ਡੁੱਬ ਜਾਂਦਾ, ਤੇ ਜੇ ਪੱਥਰ ਦੇ ਨਾਲ ਕੋਈ ਹੋਰ ਵੀ ਚੀਜ਼ ਨਾਲ ਬੰਨਦੇ ਉਹਨੂੰ ਵੀ ਡੋਬ ਦਿੰਦਾ। ਪਰ ਸਤਿਗੁਰੂ ਕਹਿੰਦੇ ਨੇ ਉਸੇ ਪੱਥਰ ਨੂੰ ਜੇ ਬੇੜੀ ਤੇ ਰੱਖ ਦਿਓ ਤਰ ਵੀ ਪੈਂਦਾ। ਐਵੇਂ ਨਹੀਂ, ਬੇੜੀ ਤੇ ਰੱਖ ਕੇ, ਜਹਾਜ਼ ਤੇ ਰੱਖ ਕੇ ਪੱਥਰ ਵੀ ਤੁਸੀਂ ਤਾਰ ਸਕਦੇ ਹੋ। ਹਜ਼ੂਰ ਕਹਿੰਦੇ ਅਸੀਂ ਤੇ ਪੱਥਰ ਹਾਂ, ਪਰ ਹੇ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ, ਸ਼ਬਦ ਦੀ ਟੇਕ ਬਖਸ਼ਿਸ਼ ਕਰਕੇ, ਨਾਮ ਬਾਣੀ ਦਾ ਆਸਰਾ ਦੇ ਕੇ ਸਾਨੂੰ ਸੁਭਾਏ ਦਾ ਅਰਥ ਵੀ ਸੁਭਾਵਕ ਵੀ ਸੁਤੇ ਸਹਿਦੀ ਸਾਨੂੰ ਪਵ ਸਾਗਰ ਤੋਂ ਬਾਹਰ ਕੱਢ ਲਵੋ ਜੀ। ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹਾਂ ਪ੍ਰਭੂ ਪਕੜਾਏ ਜੀਓ। ਹੇ ਵਾਹਿਗੁਰੂ ਜੀ, ਅਸੀਂ ਮੋਹ ਦੇ ਚਿੱਕੜ ਦੇ ਵਿੱਚ ਫਸੇ ਹੋਏ ਹਾਂ। ਮੋਹ ਦੀ ਐਸੀ ਇਹ ਦਲਦਲ ਹੈ, ਨਿਗਰਤ ਹਮ ਜਾਤੇ, ਅਸੀਂ ਤਾਂ ਮਹਾਰਾਜ ਇਹਦੇ ਵਿੱਚ ਨਿਗਰਦੇ ਹੀ ਜਾਂਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਜਿੱਥੇ ਕੋਈ ਦਰਿਆ ਵਗਦੇ ਸਨ, ਜਦੋਂ ਲਗਾਤਾਰ ਮੀਂਹ ਪੈਂਦਾ ਸੀ ਅਤੇ ਉੱਥੇ ਦਰਿਆਵਾਂ ਦੇ ਵਿੱਚ ਫਲੱਡ ਆ ਜਾਂਦੇ ਸਨ, ਤਾਂ ਉੱਥੇ ਨੇੜੇ ਨੇੜੇ ਸਾਰੀ ਧਰਤੀ ਵੀ ਇੰਨੀ ਉਸ ਪਾਣੀ ਦੇ ਨਾਲ ਜ਼ਰਖੇਜ਼ ਹੋ ਜਾਂਦੀ ਸੀ ਔਰ ਉੱਥੇ ਐਸੀ ਦਲਦਲ ਪੈਦਾ ਹੋ ਜਾਂਦੀ ਸੀ, ਜੇ ਕੋਈ ਆਦਮੀ ਉੱਥੇ ਭੁਲੇਖੇ ਨਾਲ ਚੱਲਿਆ ਜਾਵੇ ਔਰ ਉਹ ਵਿੱਚੇ ਖੁੱਭ ਜਾਂਦਾ, ਅਤੇ ਜੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਉਹ ਥੱਲੋਂ ਤੱਕ ਧਰਤੀ ਇੰਨੀ ਰੇਂਜ ਹੋਈ ਹੁੰਦੀ ਸੀ, ਉਹ ਵਿੱਚੇ ਹੀ ਹੋਰ ਗਰਕਦਾ ਜਾਂਦਾ। ਕਈ ਵਾਰੀ ਕਈ ਪਸ਼ੂ ਚਰਦੇ ਚਰਦੇ ਉੱਥੇ ਦਲਦਲ ਵਿੱਚ ਜਾ ਕੇ ਫਸ ਜਾਂਦੇ, ਬੜੀ ਮੁਸ਼ਕਲ ਨਾਲ ਉਹਨਾਂ ਨੂੰ ਕੱਢਿਆ ਜਾਂਦਾ ਸੀ। ਹਜ਼ੂਰ ਕਹਿੰਦੇ ਨੇ ਮੋਹ ਚੀਕੜ ਫਾਤੇ, ਅਸੀਂ ਵੀ ਮਾਇਆ ਦੇ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਹਾਂ, ਅਸੀਂ ਤਾਂ ਮਹਾਰਾਜ ਦੇ ਵਿੱਚ ਨਿਗਰਦੇ ਹੀ ਜਾ ਰਹੇ ਹਾਂ। ਹਰ ਬਾਹਾਂ ਪ੍ਰਭੂ ਪਕੜਾਏ ਜੀਓ, ਹੇ ਵਾਹਿਗੁਰੂ ਜੀ ਤੁਸੀਂ ਸਾਨੂੰ ਆਪਣੀ ਬਾਂਹ ਪਕੜਾ ਦਿਓ, ਅਸੀਂ ਹੋਰ ਕਿਸੇ ਢੰਗ ਨਾਲ ਨਹੀਂ ਨਿਕਲ ਸਕਦੇ, ਤੁਸੀਂ ਸਾਨੂੰ ਬਾਂਹ ਪਕੜਾ ਦਿਓ। ਅਤੇ ਜੇ ਬਾਂਹ ਫੜਾ ਦਿਓ ਨਾ, ਜਿਹੜਾ ਬੰਦਾ ਬਾਹਰ ਤਕੜਾ ਹੋਵੇ ਉਹ ਖੁੱਬੇ ਨੂੰ ਖਿੱਚ ਕੇ ਬਾਹਰ ਕੱਢ ਲੈਂਦਾ। ਇਸੇ ਤਰ੍ਹਾਂ ਮਹਾਰਾਜ ਤੁਸੀਂ ਸਾਨੂੰ ਬਾਂਹ ਫੜਾ ਦਿਓ, ਉਹ ਬਾਂਹ ਭਲਾ ਕਿਹੜੀ ਹੈ, ਇਹ ਵੀ ਕਿਸੇ ਭੁਲੇਖੇ ਵਿੱਚ ਨਾ ਰਹਿ ਜਾਣਾ, ਉਹ ਬਾਂਹ ਪਾਏ ਸਤਿਗੁਰੂ ਦੀ ਬਾਣੀ ਹੈ। ਬਸ ਇਹ ਬੇਨਤੀ ਕਰੋ ਮਹਾਰਾਜ, ਅਸੀਂ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਹਾਂ, ਨਿਗਰਦੇ ਜਾ ਰਹੇ ਹਾਂ, ਅਤੇ ਸਾਨੂੰ ਇਹ ਬਾਣੀ ਦੀ ਬਾਂਹ ਫੜਾ ਦਿਓ। ਪ੍ਰਭ ਬਾਂਹ ਪਕੜਾਈ ਉਹ ਤੋਂ ਮਤ ਪਾਈ, ਗੁਰਚਰਨੀ ਜਨ ਲਾਗਾ। ਲਓ ਜਦੋਂ ਬੇਨਤੀਆਂ ਕੀਤੀਆਂ, ਗੁਰਚਰਨੀ ਜਨ ਲਾਗਾ, ਜਦੋਂ ਦਾਸ ਗੁਰੂ ਦੇ ਚਰਨੀ ਲੱਗਿਆ ਅਤੇ ਅਰਦਾਸਾਂ ਕੀਤੀਆਂ, ਪ੍ਰਭ ਬਾਂਹ ਪਕੜਾਈ, ਵਾਹਿਗੁਰੂ ਨੇ ਬਾਂਹ ਸਾਨੂੰ ਫੜਾ ਦਿੱਤੀ। ਇਹਦਾ ਮਤਲਬ ਵਾਹਿਗੁਰੂ ਬਾਂਹ ਫੜਾ ਦਿੰਦਾ ਜਦੋਂ ਅਰਦਾਸ ਕਰੀਏ। ਉਸ ਵਾਹਿਗੁਰੂ ਨੇ ਸਾਨੂੰ ਇਹ ਬਾਣੀ ਦੀ ਬਾਂਹ ਫੜਾ ਦਿੱਤੀ, ਉਹ ਤੋਂ ਮਤ ਪਾਈ, ਤੇ ਅਸੀਂ ਜਿਹੜੀ ਸ੍ਰੇਸ਼ਟ ਮਤ, ਨਾਮ ਜਪਣ ਵਾਲੀ ਮਤ, ਸਿਮਰਨ ਵਾਲੀ ਮਤ ਪ੍ਰਾਪਤ ਕਰ ਲਈ, ਗੁਰਚਰਨੀ ਜਨ ਲਾਗਾ। ਹੁਣ ਇਹ ਜਨ ਦਾਸ ਗੁਰੂ ਦੇ ਚਰਨੀ ਆ ਕੇ ਲੱਗੇ ਹੈ। ਹਰ ਹਰ ਨਾਮ ਜਪਿਆ ਆਰਾਧਿਆ, ਮੁਖ ਮਸਤਕ ਭਾਗ ਸੁਭਾਗਾ। ਹਜ਼ੂਰ ਕਹਿੰਦੇ ਨੇ ਹੁਣ ਵਾਹਿਗੁਰੂ ਦੀ ਐਸੀ ਮਿਹਰ ਹੋਈ ਹੈ, ਹਰ ਹਰ ਨਾਮ ਜਪਿਆ ਆਰਾਧਿਆ, ਅਸੀਂ ਵਾਹਿਗੁਰੂ ਦੇ ਨਾਮ ਨੂੰ ਹੀ ਜਪਿਆ ਹੈ ਰਸਨਾ ਦੁਆਰਾ, ਤੇ ਵਾਹਿਗੁਰੂ ਦੇ ਨਾਮ ਨੂੰ ਹੀ ਆਰਾਧਿਆ ਹੈ ਮਨ ਦੁਆਰਾ। ਮੁੱਖ ਮਸਤਕ ਭਾਗ ਸੁਭਾਗਾ, ਸਾਡੇ ਮੁੱਖ ਮਸਤਕ ਦੇ ਉੱਤੇ ਸੁਭਾਗਾ ਭਾਗ ਜਾਗ ਪਿਆ ਹੈ, ਜਿਸਦਾ ਸਦਕਾ ਸਿਮਰਨ ਦੇ ਵਿੱਚ ਜੁੜ ਗਏ ਹਾਂ। ਜਨ ਨਾਨਕ ਹਰ ਕਿਰਪਾ ਧਾਰੀ, ਮਨ ਹਰ ਹਰ ਮਿੱਠਾ ਲਾਏ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਡੇ ਤੇ ਉਸ ਮਾਲਕ ਵਾਹਿਗੁਰੂ ਨੇ ਕਿਰਪਾ ਧਾਰਨ ਕੀਤੀ ਹੈ, ਮਨ ਹਰ ਹਰ ਮਿੱਠਾ ਲਾਏ ਜੀਓ। ਸਾਡੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿੱਠਾ ਤੇ ਪਿਆਰਾ ਲਾ ਦਿੱਤਾ ਹੈ। ਭਾਵ ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰਦਾ ਹੈ ਨਾ, ਫਿਰ ਉਹਨਾਂ ਦਾ ਨਾਮ ਦੇ ਨਾਲ ਪਿਆਰ ਪੈ ਜਾਂਦਾ, ਨਹੀਂ ਤੇ ਹੁਣ ਅਸੀਂ ਯਤਨ ਵੀ ਕਰਦੇ ਸਾਡਾ ਮਨ ਉਸ ਪਾਸੇ ਲੱਗਦਾ ਨਹੀਂ। ਪਰ ਜਦੋਂ ਵਾਹਿਗੁਰੂ ਮਿਹਰ ਕਰ ਦੇਵੇ ਤੇ ਫਿਰ ਨਾਮ ਮਿੱਠਾ ਪਿਆਰਾ ਲੱਗਣ ਲੱਗ ਜਾਂਦਾ। ਜਿਹੜੀ ਚੀਜ਼ ਮਿੱਠੀ ਲੱਗੇ ਨਾ, ਜਿਸ ਵਸਤੂ ਨਾਲ ਪਿਆਰ ਹੋ ਜਾਵੇ, ਫਿਰ ਉਹ ਹਰ ਵੇਲੇ ਉਹਨੂੰ ਅਸੀਂ ਯਾਦ ਕਰਦੇ ਰਹਿੰਦੇ ਹਾਂ, ਚਾਹੇ ਮਾਇਆ ਹੋਵੇ, ਚਾਹੇ ਕੋਈ ਸਾਡਾ ਰਿਸ਼ਤੇਦਾਰ ਹੋਵੇ, ਚਾਹੇ ਕੋਈ ਮਿੱਤਰ ਦੋਸਤ ਹੋਵੇ, ਜਿਹਦੇ ਨਾਲ ਪਿਆਰ ਹੋਵੇ ਉਹੀ ਯਾਦ ਆਉਂਦਾ। ਅਤੇ ਜਦੋਂ ਨਾਮ ਦੇ ਨਾਲ ਪਿਆਰ ਹੋ ਜਾਂਦਾ, ਫਿਰ ਉਹ ਨਾਮ ਚੇਤੇ ਆਉਣ ਲੱਗ ਜਾਂਦਾ। ਹਰ ਦਇਆ ਪ੍ਰਭ ਧਾਰੋ, ਪਾਖਣ ਹਮ ਤਾਰੋ, ਕੱਢ ਲੇ ਵੋ ਸ਼ਬਦ ਸੁਭਾਏ ਜੀਓ। ਲਓ ਹੁਣ ਇਹ ਆਖਰੀ ਅਰਦਾਸ ਹੈ, ਹੇ ਵਾਹਿਗੁਰੂ ਜੀ ਅਸੀਂ ਤੇ ਪਾਖਣ ਪੱਥਰ ਹਾਂ, ਦਿਲ ਦੇ ਵੀ ਪੱਥਰ ਹਾਂ ਤੇ ਕਰਮਾਂ ਕਰਕੇ ਵੀ ਅਸੀਂ ਤੇ ਪੱਥਰ ਹਾਂ। ਹਰ ਦਇਆ ਪ੍ਰਭ ਧਾਰੋ, ਮਹਾਰਾਜ ਸਾਡੇ ਤੇ ਦਇਆ ਕਰੋ, ਸਾਡੇ ਤੇ ਮਿਹਰੀ ਕਰੋ ਤੇ ਸਾਨੂੰ ਪੱਥਰਾਂ ਨੂੰ ਤਾਰ ਦਿਓ, ਕੱਢ ਲੇ ਵੋ ਸ਼ਬਦ ਸੁਭਾਏ ਜੀਓ। ਹੇ ਵਾਹਿਗੁਰੂ ਜੀ, ਉਹ ਸ਼ਬਦ ਦੁਆਰਾ, ਬਾਣੀ ਦੁਆਰਾ, ਨਾਮ ਦੁਆਰਾ ਸੁਭਾਏ ਦਾ ਅਰਥ ਵੀ ਸੁਭਾਏ ਸ੍ਰੇਸ਼ਟ ਪ੍ਰੇਮ ਬਖਸ਼ਿਸ਼ ਕਰਕੇ ਸ਼ੁੱਧ ਭਾਵਨਾ ਪੈ ਤੇ ਪਾਓ ਬਖਸ਼ਿਸ਼ ਕਰਕੇ ਸਾਨੂੰ ਇਸ ਭਵ ਸਾਗਰ ਤੋਂ ਬਾਹਰ ਕੱਢ ਲਵੋ। ਆਪਣੇ ਆਪ ਤੇ ਅਸੀਂ ਨਿਕਲ ਨਹੀਂ ਸਕਦੇ, ਜਿਵੇਂ ਪਿੱਛੇ ਸਤਿਗੁਰੂ ਨੇ ਆਖਿਆ ਸੀ ਨਾ, ਮੋਹ ਚੀਕੜ ਫਾਤੇ ਨਿਗਰਤ ਹਮ ਜਾਤੇ, ਵੀ ਜਿਹੜਾ ਚਿੱਕੜ ਵਿੱਚ ਖੁੱਬੇ ਆਦਮੀ ਆਪਣੇ ਆਪ ਨਹੀਂ ਨਿਕਲ ਸਕਦਾ, ਦੂਜਾ ਆ ਕੇ ਕੱਢੇ ਫੇਰ ਹੀ ਨਿਕਲਦਾ ਹੈ। ਇਸੇ ਲਈ ਮਹਾਰਾਜ ਹੁਣ ਅਸੀਂ ਆਪ ਤੇ ਨਿਕਲਣ ਜੋਗੇ ਨਹੀਂ, ਤੁਸੀਂ ਕਿਰਪਾ ਕਰੋ ਸਾਨੂੰ ਇਹ ਸ਼ਬਦ ਦੀ ਟੇਕ ਬਖਸ਼ਿਸ਼ ਕਰਕੇ, ਬਾਣੀ ਦੀ ਬਾਂਹ ਪਕੜਾ ਕੇ, ਨਾਮ ਦਾ ਪੱਲਾ ਪਕੜਾ ਕੇ ਸਾਨੂੰ ਇਸ ਭਵ ਸਾਗਰ ਦੇ ਵਿੱਚੋਂ ਬਾਹਰ ਕੱਢ ਲਵੋ ਜੀ। ਇਹ ਹੈ ਅਰਦਾਸ ਬੇਨਤੀ ਜੋ ਹਰ ਗੁਰਸਿੱਖ ਮਾਈ ਭਾਈ ਨੂੰ ਕਰਨੀ ਚਾਹੀਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਨ ਨਾਨਕ ਹਰ ਕਿਰਪਾ ਧਾਰੀ, ਮਨ ਹਰ ਹਰ ਮੀਠਾ ਲਾਏ ਜੀਉ, ਹਰ ਦਇਆ ਪ੍ਰਭ ਤਾਰਹੁ, ਪਾਖਣ ਹਮ ਤਾਰਹੁ, ਕੱਢ ਲੈ ਵਹੁ ਸ਼ਬਦ ਸੁਭਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।